ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਮਹੱਲਾ ਚੌਥਾ ਹਰ ਕੀਆ ਕਥਾ ਕਹਾਣੀਆਂ
ਦੇ ਪਹਾੜੇ ਅੰਦਰ ਰਹਿ ਕੇ
ਸ਼ਬਦ ਨਾਲ ਜੋੜਨ ਦਾ ਯਤਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਮਹੱਲਾ ਚੌਥਾ। ਸੰਗਤ ਜੀ, ਆਰਾਗ ਤਿਲੰਗ ਵਿੱਚ ਸਤਿਗੁਰੂ ਰਾਮਦਾਸ ਜੀ ਅੱਜ ਦਾ ਪਾਵਨ ਉਪਦੇਸ਼ ਆਪਾਂ ਨੂੰ ਬਖਸ਼ਿਸ਼ ਕਰਦੇ ਹਨ। ਹਰੀ ਕੀਆ ਕਥਾ ਕਹਾਣੀਆਂ ਗੁਰਮੀਤ ਸੁਣਾਈਆ। ਹਰੀ ਪਰਮੇਸ਼ਰ ਦੀਆਂ ਕਥਾਵਾਂ ਕਹਾਣੀਆਂ ਗੁਰੂ ਮਿੱਤਰ ਨੇ ਸੁਣਾਉਣੀਆਂ ਕੀਤੀਆਂ ਹਨ। ਸੰਗਤ ਜੀ, ਕਥਾ ਅਤੇ ਕਹਾਣੀਆਂ ਇਹ ਦੋ ਸ਼ਬਦ ਆਏ ਨੇ। ਕਥਾ ਜੋ ਵੇਦਾਂ ਅਨੁਸਾਰ ਮੰਨੀ ਗਈ ਹੈ, ਕਹਾਣੀਆਂ ਜਿਹੜੀਆਂ ਇਤਿਹਾਸ ਨੂੰ ਦਰਸਾਉਂਦੀਆਂ ਹਨ। ਸਤਿਗੁਰੂ ਜੀ ਕਹਿੰਦੇ ਨੇ ਹਰੀ ਦੀਆਂ ਕਥਾਵਾਂ ਤੇ ਕਈ ਵਾਰ ਕਹਾਣੀਆਂ ਜਿਹੜੀਆਂ ਨੇ ਉਹ ਮਨ ਘੜਤ ਵੀ ਜੋੜੀਆਂ ਜਾਂਦੀਆਂ ਨੇ। ਪਰ ਜਿਹੜੀਆਂ ਕਹਾਣੀਆਂ ਸਾਕੀਆਂ ਗੁਰੂ ਕੀ ਬਾਣੀ ਨੂੰ ਸਿੱਧ ਕਰਦੀਆਂ ਨੇ ਔਰ ਬਾਣੀ ਉਹਨਾਂ ਸਾਕੀਆਂ ਨੂੰ ਸਿੱਧ ਕਰਦੀ ਹੈ, ਸੰਗਿਆ ਜੀ ਉਹ ਕਹਾਣੀਆਂ ਗੁਰੂ ਮਿੱਤਰ ਨੇ ਸਾਨੂੰ ਸੁਣਾਉਣਾ ਕੀਤੀਆਂ ਹਨ। ਹਰੀ ਪਰਮਾਤਮਾ ਦੀ ਕਥਾ ਬੇਅੰਤ ਹੈ। ਜਿਵੇਂ ਸਤਿਗੁਰਾਂ ਨੇ ਜ਼ਿਕਰ ਕੀਤਾ ਹੈ, ਕਥਾ ਕਹਾਣੀ ਬੇਦੀ ਆਣੀ ਪਾਪ ਪੁੰਨ ਵਿਚਾਰ। ਕਥਾ ਪਰਮਾਤਮਾ ਦੇ ਨਿਰਗੁਣ ਸਰੂਪ ਦੀ ਹੈ ਔਰ ਕਹਾਣੀਆਂ ਜੋ ਪਰਮਾਤਮਾ ਨੇ ਸਤਿਗੁਰੂ ਦੇ ਰੂਪ ਵਿੱਚ ਸਰਗੁਣ ਸਰੂਪ ਧਾਰਨ ਕੀਤਾ। ਸਰਗੁਣ ਸਰੂਪ ਧਾਰ ਕੇ ਜੋ ਜੋ ਸਤਿਗੁਰਾਂ ਨੇ ਪਰਉਪਕਾਰ ਕੀਤੇ ਕਾਰਜ ਕੀਤੇ, ਸੰਗਤ ਜੀ ਇਹ ਇਤਿਹਾਸਕ ਰੂਪ ਵਿੱਚ ਕਹਾਣੀਆਂ ਹਨ। ਪਰ ਸਤਿਗੁਰੂ ਜੀ ਕਹਿੰਦੇ ਨੇ ਗੁਰਮੀਤ ਸੁਣਾਈਆਂ। ਗੁਰੂ ਮਿੱਤਰ ਨੇ ਸਾਨੂੰ ਨਿਰਗੁਣ ਸਰੂਪ ਦੀ ਕਥਾ ਅਤੇ ਸਰਗੁਣ ਸਰੂਪ ਦੀਆਂ ਕਹਾਣੀਆਂ ਜਿਹੜੀਆਂ ਨੇ ਉਹ ਸੁਣਾਉਣਾ ਕੀਤੀਆਂ। ਬਲਿਹਾਰੀ ਗੁਰੁ ਆਪਣੇ, ਹਜ਼ੂਰ ਕਹਿੰਦੇ ਨੇ ਮੈਂ ਆਪਣੇ ਗੁਰੂ ਤੋਂ ਬਲਿਹਾਰ ਜਾਂਦਾ। ਗੁਰ ਕੋ ਬਲ ਜਾਈਆ, ਸਤਿਗੁਰੂ ਪਾਤਸ਼ਾਹ ਵੀ ਕਹਿੰਦੇ ਨੇ ਗੁਰੂ ਤੋਂ ਬਲਿਹਾਰ ਸਦਕੇ ਵਾਰ ਨੇ ਫੇਰ ਦੇ ਜਾਂਦਾ। ਆਏ ਮਿਲ ਗੁਰ ਸਿੱਖ ਆਏ ਮਿਲ, ਸਤਿਗੁਰੂ ਵੀ ਕਹਿੰਦੇ ਨੇ ਹੇ ਗੁਰ ਸਿੱਖ ਤੂੰ ਮੈਨੂੰ ਆ ਕੇ ਮਿਲ, ਆ ਕੇ ਮਿਲ। ਕਿਉਂ ਆਵਾਜ਼ ਦਿੱਤੀ ਹੈ ਸਤਿਗੁਰੂ ਜੀ ਨੇ ਕਿ ਆ ਗੁਰ ਸਿੱਖ ਤੂੰ ਆ ਕੇ ਮਿਲ, ਤੂੰ ਆ ਕੇ ਮਿਲ। ਜਿਵੇਂ ਗੁਰੂ ਅਮਰਦਾਸ ਜੀ ਨੇ ਆਵਾਜ਼ ਦਿੱਤੀ, ਆਓ ਸਿੱਖ ਸਤਿਗੁਰੂ ਕੇ ਪਿਆਰੇ, ਕੀ ਕਰਨਾ? ਜਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਤੇਰੀ, ਬਾਣੀਆਂ ਸਿਰ ਬਾਣੀ। ਸਤਿਗੁਰੂ ਜੀ ਕਹਿੰਦੇ ਨੇ ਐ ਗੁਰੂ ਦੇ ਪਿਆਰੇ ਗੁਰਸਿੱਖੋ, ਆਵੋ ਮਿਲ ਕਰਕੇ ਸੱਚੀ ਬਾਣੀ ਦਾ ਗਾਇਨ ਕਰੀਏ। ਇੱਥੇ ਵੀ ਧੰਨ ਗੁਰੂ ਰਾਮਦਾਸ ਜੀ ਗੁਰਸਿੱਖਾਂ ਨੂੰ ਆਵਾਜ਼ਾਂ ਦਿੰਦੇ ਨੇ, ਆਏ ਮਿਲ ਗੁਰਸਿੱਖ ਆਏ ਮਿਲ, ਆਏ ਗੁਰੂ ਕੇ ਸਿੱਖ ਤੂੰ ਆ ਕਰਕੇ ਮੈਨੂੰ ਮਿਲਣਾ ਕਰ। ਕਾਰਨ ਮੇਰੇ ਗੁਰੂ ਕੇ ਪਿਆਰੇ, ਸੱਚੇ ਪਾਤਸ਼ਾਹ ਜੀ ਕਹਿੰਦੇ ਤੂੰ ਮੇਰੇ ਪਿਆਰੇ ਸਤਿਗੁਰੂ ਦਾ ਸਿੱਖ ਹੈ, ਪਿਆਰੇ ਗੁਰਸਿੱਖ ਆ, ਤੂੰ ਮੇਰੇ ਸਤਿਗੁਰੂ ਦਾ ਸਿੱਖ ਹੈ, ਇਸ ਕਰਕੇ ਤੂੰ ਮੈਨੂੰ ਆ ਕੇ ਮਿਲਣਾ ਕਰ। ਇੱਕ ਵਾਰੀ ਗੋਇੰਦਵਾਲ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਸੁਭਾਏ ਮਾਨ ਸਨ, ਭਾਈ ਪਾਰੋ ਜੀ ਪਰਮਹੰਸ ਕੋਲ ਬੈਠੇ ਹੋਏ ਸਨ, ਹੋਰ ਵੀ ਬੇਅੰਤ ਸੰਗਤਾਂ ਬੈਠੀਆਂ ਸਨ। ਭਾਈ ਪਾਰੋ ਜੀ ਨੇ ਬੇਨਤੀ ਕੀਤੀ, ਮਹਾਰਾਜ ਆਪਾਂ ਨੂੰ ਕੋਈ ਜੋੜ ਮੇਲਾ ਆਰੰਭ ਕਰਨਾ ਚਾਹੀਦਾ, ਜਿਸ ਜੋੜ ਮੇਲੇ ਤੇ ਨਵੇਂ ਅਤੇ ਪੁਰਾਣੇ ਗੁਰਸਿੱਖ ਜਿਹੜੇ ਨੇ ਉਹ ਇਕੱਤਰ ਹੋਇਆ ਕਰਨ। ਨਵੇਂ ਜਿਹੜੇ ਗੁਰਸਿੱਖ ਨੇ ਉਹ ਪੁਰਾਣੇ ਗੁਰਸਿੱਖਾਂ ਦੇ ਜੀਵਨ ਤੋਂ ਲਾਭ ਪ੍ਰਾਪਤ ਕਰਿਆ ਕਰਨਗੇ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿਣ ਲੱਗੇ, ਹਾਂ ਭਾਈ ਭਾਈ ਪਾਰੋ ਜੀ, ਸਾਡੇ ਵੀ ਮਨ ਦੀ ਇਹ ਵਿਚਾਰ ਹੈ। ਸਤਿਗੁਰੂ ਜੀ ਨੇ ਇਹ ਵਿਚਾਰ ਕਰਕੇ ਗੋਇੰਦਵਾਲ ਦੀ ਪਾਵਨ ਧਰਤੀ ਤੇ ਸੰਗਤ ਜੀ ਸਭ ਤੋਂ ਪਹਿਲਾਂ ਵਿਸਾਖੀ ਦਾ ਗੋਲ ਮੇਲਾ ਆਰੰਭ ਕੀਤਾ, ਔਰ ਇਸ ਜੋੜ ਮੇਲੇ ਤੇ ਧੰਨ ਗੁਰੂ ਨਾਨਕ ਦੇਵ ਜੀ ਦੇ ਗੁਰਸਿੱਖਾਂ ਨੂੰ, ਧੰਨ ਗੁਰੂ ਅੰਗਦ ਦੇਵ ਜੀ ਦੇ ਗੁਰਸਿੱਖਾਂ ਨੂੰ ਅਤੇ ਜਿਹੜੇ ਨਵੀਨ ਸਿੱਖ ਸੱਜੇ ਸਨ ਉਹਨਾਂ ਨੂੰ ਸਾਰਿਆਂ ਨੂੰ ਸੱਦੇ ਪੱਤਰ ਭੇਜੇ ਗਏ। ਸੋ ਨਵੇਂ ਅਤੇ ਪੁਰਾਣੇ ਗੁਰਸਿੱਖ ਜਿਹੜੇ ਸੀ ਉਹ ਇਕੱਤਰ ਹੋਏ, ਔਰ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੀ ਸੰਗਤ ਕੀਤੀ ਨਵੀਨ ਗੁਰਸਿੱਖਾਂ ਨੇ ਉਹਨਾਂ ਦੇ ਦਰਸ਼ਨ ਵੀ ਕੀਤੇ ਤੇ ਸੰਗਤ ਜੀ ਫਿਰ ਉਹਨਾਂ ਤੋਂ ਜੀਵਨ ਅਧਿਆਤਮਿਕ ਜੀਵਨ ਬਾਰੇ ਵਿਚਾਰਾਂ ਵੀ ਸਰਵਣ ਕੀਤੀਆਂ ਕਿ ਇਹ ਜੀਵਨ ਅਧਿਆਤਮਿਕ ਤੌਰ ਤੇ ਕਿਵੇਂ ਉੱਚਾ ਹੋ ਸਕਦਾ ਹੈ। ਇਹ ਸਤਿਗੁਰੂ ਜੀ ਨੇ ਕਿਰਪਾ ਕੀਤੀ, ਧੰਨ ਗੁਰੂ ਰਾਮਦਾਸ ਜੀ ਵੀ ਕਿਰਪਾ ਕਰਦੇ ਨੇ, ਆਏ ਮਿਲ ਗੁਰਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ, ਤੂੰ ਮੇਰੇ ਗੁਰੂ ਦੇ ਪਿਆਰੇ ਗੁਰਸਿੱਖਾ, ਤੂੰ ਮੈਨੂੰ ਆ ਕੇ ਮਿਲਣਾ ਕਰ। ਰਾਮ ਦੇ ਕੇ ਪ੍ਰਮਾਉਂਦੇ ਹਨ, ਹਰ ਕੇ ਗੁਣ ਹਰ ਭਾਵ ਦੇ ਸਗੋਂ ਵੀ ਹਰੀ ਪਰਮਾਤਮਾ ਦੇ ਗੁਣ, ਉਹਦੀ ਉਪਮਾ, ਉਹਦੀ ਸਿਫਤ ਸਲਾਹ ਹਰੀ ਨੂੰ ਚੰਗੀ ਲੱਗਦੀ ਹੈ। ਜਿਹੜਾ ਮਨੁੱਖ ਪ੍ਰਾਣੀ ਉਹਦੇ ਗੁਣ ਗਾਉਂਦਾ ਨਾ, ਉਹ ਹੀ ਹਰੀ ਨੂੰ ਚੰਗਾ ਲੱਗਦਾ ਹੈ। ਸੰਗਤ ਜੀ, ਜਿਹੜਾ ਬੱਚਾ ਆਗਿਆ ਵਿੱਚ ਚੱਲਦਾ ਹੋਵੇ ਨਾ, ਉਹ ਹੀ ਮਾਤਾ ਪਿਤਾ ਨੂੰ ਚੰਗਾ ਲੱਗਦਾ ਹੈ। ਔਰ ਜਿਹੜਾ ਆਪਣੇ ਪਿਤਾ ਦੀ ਸ਼ੋਭਾ ਨੂੰ ਵਧਾਉਂਦਾ ਹੈ, ਉਹੀ ਬੱਚਾ ਆਪਣੇ ਪਿਤਾ ਨੂੰ ਚੰਗਾ ਲੱਗਦਾ ਹੈ। ਸਤਿਗੁਰੂ ਵੀ ਕਹਿੰਦੇ ਨੇ, ਹਰੀ ਦੇ ਗੁਣ ਜੋ ਵੀ ਪ੍ਰਾਣੀ ਗਾਉਂਦੇ ਨੇ ਨਾ, ਉਹ ਹਰੀ ਪਰਮਾਤਮਾ ਨੂੰ ਭਾਵਦੇ ਨੇ, ਚੰਗੇ ਲੱਗਦੇ ਹਨ।
ਸੇ ਗੁਰੂ ਤੇ ਪਾਏ,
ਪਰ ਹਜ਼ੂਰ ਕਹਿੰਦੇ ਨੇ ਇਹ ਗੁਣ ਪ੍ਰਭੂ ਦੀ ਸਿਫਤ ਸਲਾਹ ਗੁਰੂ ਤੋਂ ਪ੍ਰਾਪਤ ਹੁੰਦੀ ਹੈ।
ਜਿਨ ਗੁਰੂ ਕਾ ਭਾਣਾ ਮੰਨਿਆ,
ਜਿਹਨਾਂ ਗੁਰਸਿੱਖਾਂ ਨੇ ਗੁਰੂ ਦਾ ਹੁਕਮ ਮੰਨਿਆ,
ਦਿਲ ਘੁੰਮ ਘੁੰਮ ਜਾਏ।
ਸੱਚੇ ਪਾਤਸ਼ਾਹ ਵੀ ਕਹਿੰਦੇ ਨੇ, ਉਹਨਾਂ ਗੁਰਸਿੱਖਾਂ ਤੋਂ ਮੈਂ ਵਾਰ ਵਾਰ ਕੋਲ ਘੁਮਾਈ ਜਾਂਦਾ ਹਾਂ, ਵਾਰ ਵਾਰ ਸਦਕੇ ਜਾਂਦਾ ਹਾਂ, ਵਾਰ ਵਾਰ ਬਲਿਹਾਰ ਜਾਂਦਾ ਹਾਂ, ਜਿਨ੍ਹਾਂ ਨੇ ਗੁਰੂ ਦੇ ਭਾਣੇ ਨੂੰ, ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਨੂੰ, ਜਿਨ੍ਹਾਂ ਨੇ ਗੁਰੂ ਦੇ ਹੁਕਮ ਨੂੰ ਮੰਨ ਲਿਆ।
ਜਿਨ ਸਤਿਗੁਰ ਪਿਆਰਾ ਦੇਖਿਆ,
ਸੰਗਤ ਜੀ, ਜਿਨ੍ਹਾਂ ਨੇ ਪਿਆਰੇ ਸਤਿਗੁਰੂ ਨੂੰ ਵੇਖਿਆ, ਦਰਸ਼ਨ ਕੀਤੇ, ਉਹ ਕਿੰਨੇ ਵੱਡੇ ਭਾਗੇ ਨੇ। ਕਈ ਵਾਰ ਆਪਾਂ ਵਿਚਾਰ ਕਰਦੇ ਹਾਂ ਕਿ ਜਿਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ, ਗੁਰੂ ਨਾਨਕ ਦੇਵ ਜੀ ਦੀ ਪਾਵਨ ਰਸਨਾ ਤੋਂ ਉਪਦੇਸ਼ ਸਰਵਣ ਕੀਤਾ, ਉਹ ਕਿਤਨੇ ਵੱਡੇ ਭਾਗੇ ਹੋਣਗੇ। ਫਿਰ ਗੁਰੂ ਅੰਗਦ ਦੇਵ ਜੀ ਦੇ, ਫਿਰ ਗੁਰੂ ਅਮਰਦਾਸ ਜੀ ਦੇ, ਪਰ ਗੁਰਸਿੱਖੋ, ਆਪਾਂ ਨੂੰ ਦਸਾਂ ਪਾਤਸ਼ਾਹੀਆਂ ਦੇ ਆਤਮਕ ਸਵਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਹੋ ਰਹੇ ਨੇ। ਉਹਨਾਂ ਗੁਰਸਿੱਖਾਂ ਨੇ ਤਾਂ ਇੱਕ ਇੱਕ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ ਜਾਂ ਦੋ ਦੋ ਦੇ ਦਰਸ਼ਨ ਕੀਤੇ ਹੋਣਗੇ। ਸਤਿਗੁਰੂ ਜੀ ਨੇ ਰਹਿਮਤ ਕੀਤੀ, ਸਾਨੂੰ ਦਸਾਂ ਪਾਤਸ਼ਾਹੀਆਂ ਦੇ ਆਤਮਕ ਸਵਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਬਖਸ਼ਿਸ਼ ਕੀਤੇ ਨੇ। ਗੁਰੂ ਰਾਮਦਾਸ ਜੀ ਕਹਿੰਦੇ ਨੇ, ਜਿਨ੍ਹਾਂ ਨੇ ਮੇਰੇ ਪਿਆਰੇ ਸਤਿਗੁਰੂ ਦੇ ਦਰਸ਼ਨ ਕੀਤੇ,
ਗੁਰਸਿੱਖਾਂ ਤੋਂ ਵਾਰ ਨੇ ਫੇਰ ਦੇ ਜਾਂਦਾ। ਜਿਨ ਗੁਰ ਕੀ ਕੀਤੀ ਚਾਕਰੀ,
ਜਿਨ੍ਹਾਂ ਨੇ, ਜਿਨ੍ਹਾਂ ਗੁਰਸਿੱਖਾਂ ਨੇ ਗੁਰੂ ਦੀ ਚਾਹ ਨਾਲ ਸੇਵਾ ਕੀਤੀ। ਸੰਗਤ ਜੀ, ਇੱਕ ਹੁੰਦੀ ਹੈ ਚਾਕਰੀ, ਇੱਕ ਹੁੰਦੀ ਹੈ ਨੌਕਰੀ। ਜਿਹੜੀ ਨੌਕਰੀ ਹੈ ਨਾ, ਉਹ ਹੁੰਦੀ ਹੈ ਨਿਕਿੱਧ। ਜਿਹੜੀ ਚਾਕਰੀ ਹੈ, ਉਹ ਚਾਹ ਨਾਲ ਕੀਤੀ ਜਾਂਦੀ ਹੈ। ਨੌਕਰੀ ਬੰਦਾ ਜਿਹੜਾ ਨਾ, ਉਹ ਰੁੱਧ ਵੱਧੋ ਰੁੱਧੇ ਹੀ ਕਰਦਾ, ਪਰ ਜਿਹੜੀ ਚਾਕਰੀ ਹੈ, ਉਹ ਚਾਹ ਨਾਲ ਸੇਵਾ ਕੀਤੀ ਜਾਂਦੀ ਹੈ। ਅੱਜ ਵੀ ਬੇਅੰਤ ਗੁਰਸਿੱਖ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ, ਗੁਰੂ ਕੇ ਲੰਗਰਾਂ ਵਿਖੇ, ਜੋੜੇ ਘਰ ਵਿਖੇ, ਬੇਅੰਤ ਗੁਰਮੁਖ ਪਿਆਰੇ ਚਾਹ ਨਾਲ ਸੇਵਾ ਕਰਦੇ ਨੇ, ਚਾਹ ਨਾਲ ਭੱਜ ਭੱਜ ਕੇ, ਤੇ ਕਈ ਵੱਡੇ ਰੁੱਧੇ ਵੀ ਕਰਦੇ ਨੇ। ਸਤਿਗੁਰੂ ਜੀ ਕਹਿੰਦੇ ਨੇ, ਜਿਨ੍ਹਾਂ ਨੇ ਚਾਹ ਨਾਲ ਗੁਰੂ ਦੀ ਸੇਵਾ ਕੀਤੀ, ਉਹਨਾਂ ਤੋਂ ਦਿਲ ਸਾ
ਰੱਬ ਬਲਿਹਾਰੀ।
ਸਤਿਗੁਰੂ ਜੀ ਕਹਿੰਦੇ ਮੈਂ ਉਹਨਾਂ ਗੁਰਸਿੱਖਾਂ ਤੋਂ ਸਦਾ ਬਲਿਹਾਰ ਜਾਂਦਾ।
ਹਰ ਹਰ ਤੇਰਾ ਨਾਮ ਹੈ
ਹੇ ਹਰੀ, ਹਰੇ ਭਰੇ ਕਰਨ ਵਾਲੇ ਵਾਹਿਗੁਰੂ ਜੀ ਤੁਹਾਡਾ ਨਾਮ। ਸੰਗਤ ਜੀ, ਪ੍ਰਭੂ ਦਾ ਨਾਮ ਇੱਕ ਔਕਦੀ ਹੈ, ਦਵਾਈ ਹੈ। ਪਰ ਜੇ ਕੋਈ ਪਿਆਰ ਨਾਲ ਇਹਨੂੰ ਪ੍ਰਾਪਤ ਕਰ ਲਵੇ ਤੇ ਉਹਦੇ ਦੁੱਖਾਂ ਨੂੰ ਮਿਟਾ ਦਿੰਦਾ ਹੈ, ਉਹਦੇ ਦੁੱਖ ਮਿਟ ਜਾਂਦੇ ਨੇ। ਹਰ ਹਰ ਔਕ ਅਤੇ ਦੋ ਜਨਕ ਆਏ ਤਾਕਾ ਰੋਗ ਸਗਲ ਮਿਟ ਜਾਏ। ਜਿਹੜੇ ਨਾਮ ਦੀ ਦਵਾਈ ਛਕਦੇ ਨੇ ਸੰਗਤ ਜੀ, ਇਹਨਾਂ ਦੇ ਦੁੱਖ ਜਿਹੜੇ ਉਹ ਮਿਟ ਜਾਂਦੇ ਨੇ। ਹਰੀ ਪਰਮੇਸ਼ਰ ਦਾ ਨਾਮ ਦੁੱਖਾਂ ਨੂੰ ਮਿਟਣ ਵਾਲਾ ਹੈ। ਪਰ ਜੇ ਨਾਮ ਰੂਪੀ ਦਵਾਈ ਸੰਜਮ ਨਾਲ ਕਾਢੀ ਜਾਵੇ ਤਾਂ, ਕਿਉਂਕਿ ਪ੍ਰਤੱਖ ਵੀ ਜਦੋਂ ਆਪਾਂ ਕਿਸੇ ਡਾਕਟਰ ਕੋਲ ਵੈਦ ਕੋਲ ਜਾਂਦੇ ਹਾਂ ਤੇ ਉਹ ਨਾਲ ਸੰਗਤ ਦੀ ਪਰਹੇਜ ਵੀ ਦੱਸਦਾ ਹੈ ਵੀ ਦਵਾਈ ਵੀ ਆਵੀ ਤੇ ਪਰਹੇਜ ਵੀ ਕਰੀ। ਸਤਿਗੁਰੂ ਪਾਤਸ਼ਾਹ ਵੀ ਕਹਿੰਦੇ ਨੇ ਨਾਮ ਰੂਪੀ ਦਵਾਈ ਵੀ ਖਾ ਅਤੇ ਅਵਗੜਾਂ ਦਾ ਵਿਕਾਰਾਂ ਦਾ ਪਰਹੇਜ ਵੀ ਕਰ। ਚੁਗਲੀ, ਨੰਦਿਆ, ਬਕਚੁਲੀ ਇਹਦੇ ਤੇ ਪਰਹੇਜ ਕਰ, ਕਿਉਂਕਿ ਜੇ ਕੋਈ ਦਵਾਈ ਵੀ ਖਾਈ ਜਾਓ ਤੇ ਤੇਰੇ ਅੰਦਰ ਹਉਮੈ ਵੀ ਰਹੀ, ਅਵਗੜ ਵੀ ਭਰਪੂਰ ਹੋ ਰਿਹਾ ਤੇ ਤੇਰੇ ਦਵਾਈ ਨੇ ਕਾਢ ਨਹੀਂ ਕਰਨੀ। ਦਵਾਈ ਤਾਂ ਹੀ ਰਾਸ ਆਉਂਦੀ ਹੈ ਸੰਗਤ ਜੀ ਦੇ ਪਰਹੇਜ ਕੀਤਾ ਜਾਵੇ ਤਾਂ। ਸਤਿਗੁਰੂ ਪਾਤਸ਼ਾਹ ਵੀ ਕਹਿੰਦੇ ਨੇ ਇਹ ਵਾਹਿਗੁਰੂ ਤੇਰਾ ਨਾਮ ਦੁੱਖਾਂ ਨੂੰ ਮਿਟਣ ਵਾਲਾ,
ਗੁਰੂ ਸੇਵਾ ਤੇ ਪਾਈ ਹੈ।
ਨਾਮ ਦੀ ਪ੍ਰਾਪਤੀ ਗੁਰੂ ਦੀ ਸੇਵਾ ਕਰਕੇ ਹੁੰਦੀ ਹੈ। ਜਿਹੜਾ ਗੁਰੂ ਦੀ ਸੇਵਾ ਕਰਦਾ ਹੈ ਉਹਨਾਂ ਨੂੰ ਨਾਮ ਦੀ ਪ੍ਰਾਪਤੀ ਹੁੰਦੀ ਹੈ, ਜਿਹੜੇ ਕਦੇ ਨੂੰ ਨਹੀਂ। ਭਾਈ ਮੰਝ ਜੀ ਆਏ, ਆਣ ਕੇ ਬੇਨਤੀ ਕੀਤੀ, ਮਹਾਰਾਜ ਮੈਨੂੰ ਨਾਮ ਦਾਨ ਸਿੱਕੇ ਦੀ ਦਾਤ ਬਹੁਤ ਚ ਕਰੋ। ਸਤਿਗੁਰੂ ਪਾਤਸ਼ਾਹ ਵੀ ਕਹਿਣ ਲੱਗੇ ਕੋਈ ਸਸਤੀ ਨਹੀਂ, ਪਹਿਲਾਂ ਸੇਵਾ ਕਰੋ। ਭਾਈ ਮੰਝ ਨੂੰ ਸੇਵਾ ਦੇ ਵਿੱਚ ਲਾ ਦਿੱਤਾ। ਭਾਈ ਮੰਝ ਸੇਵਾ ਕਰਦੇ ਨੇ, ਸਾਰਾ ਦਿਨ ਲੰਗਰ ਦੇ ਵਿੱਚ ਸੇਵਾ ਕਰਦੇ ਨੇ, ਜਦੋਂ ਟਾਈਮ ਮਿਲਦਾ ਤੇ ਲੰਗਰ ਵਾਸਤੇ ਜਾ ਕੇ ਬਾਲਣ ਲਿਆਉਂਦੇ ਨੇ। ਇੱਕ ਦਿਨ ਆਇਆ ਜਦੋਂ ਸੇਵਾ ਥਾਂ ਪਈ ਤੇ ਭਾਈ ਮੱਝ ਜੀ ਬਾਲਣ ਚੁੱਕ ਕੇ ਆ ਰਹੇ ਸੀ, ਹਨੇਰੀ ਚੱਲੀ ਤੇ ਆਪ ਬੋਡੇ ਖੂਹ ਵਿੱਚ ਡਿੱਗ ਪਏ। ਬੋਡਾ ਖੂਹ ਉਹਨੂੰ ਕਹਿੰਦੇ ਨੇ ਜਿਹਦੀ ਮਾਣਨਾ ਹੋਵੇ ਉੱਤੇ, ਜਿਹਦਾ ਬਡੇਰਾ ਨਾ ਵੱਜਾ ਹੋਵੇ। ਸਤਿਗੁਰੂ ਪਾਤਸ਼ਾਹ ਜੀ ਦੀ ਬੇਨਤੀ ਕੀਤੀ, ਸਤਿਗੁਰੂ ਜੀ ਸਿੱਖਾਂ ਨੂੰ ਨਾਲ ਲੈ ਕੇ ਗਏ, ਜਾ ਕੇ ਭਾਈ ਮੰਝ ਜੀ ਨੂੰ ਕੱਢਿਆ, ਗਲੇ ਨਾਲ ਲਾਇਆ ਤੇ ਹਜ਼ੂਰ ਨੇ ਬਚਨ ਕੀਤਾ, ਮੰਝ ਪਿਆਰਾ ਗੁਰੂ ਨੂੰ ਗੁਰਮੰਝ ਪਿਆਰਾ, ਮੰਝ ਗੁਰੂ ਕਾ ਬਹੁਤ ਜਗ ਲੰਘਣ ਹਾਰਾ। ਭਾਈ ਮੰਝ ਜੀ ਤੁਸੀਂ ਗੁਰੂ ਕੇ ਜਹਾਜ ਬਣ ਗਏ ਹੋ। ਸਤਿਗੁਰਾਂ ਨੇ ਨਾਮ ਦਾਨ ਦੀ ਦਾਤ ਦਿੱਤੀ, ਗੁਰਸਿੱਖੀ ਦੀ ਦਾਤ ਦਿੱਤੀ ਸੰਗਤ ਜੀ,
ਸਤਿਗੁਰੂ ਜੀ ਕਹਿੰਦੇ ਨੇ ਗੁਰ ਸੇਵਾ ਤੇ ਪਾਈ ਹੈ। ਭਾਈ ਮਹਿੰਗਾ ਸਤਿਗੁਰੂ ਅਮਰਦਾਸ ਜੀ ਦੇ ਪਾਸ ਆਇਆ, ਆਣ ਕੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਨਾਮ ਦਾਨ ਬਲਚੋ, ਸਿੱਕੀ ਕਿਹੜੀ ਸੰਸਥੀ ਤੋੜੀ ਹੈ, ਵਹਿ ਪਹਿਲਾਂ ਸੇਵਾ ਕਰ। ਸੇਵਾ ਵਿੱਚ ਲੱਗ ਗਿਆ ਸੰਜੈ ਜੀ। ਸੇਵਾ ਜਦੋਂ ਰਾਤ ਨੂੰ ਲੰਗਰ ਬਚ ਜਾਂਦਾ ਤੇ ਗੋਇੰਦਵਾਲ ਨਗਰ ਵਿੱਚ ਵਰਤਾਉਂਦਾ, ਜਿਹੜਾ ਫਿਰ ਬਚ ਜਾਂਦਾ ਉਹ ਪਸ਼ੂਆਂ ਨੂੰ ਪਾਉਂਦਾ, ਜਿਹੜਾ ਫਿਰ ਬਚ ਜਾਂਦਾ ਸੰਗਤ ਜੀ ਫਿਰ ਇਹ ਲੰਗਰ ਚੁੱਕ ਕੇ ਤੇ ਦਰਿਆ ਤੇ ਖੜਦਾ, ਬਿਆਸਾ ਦਰਿਆ ਵਿੱਚ ਜਾ ਕੇ ਪਾ ਆਉਂਦਾ। ਇੱਕ ਦਿਨ ਚੋਰਾਂ ਨੇ ਪਕੜ ਲਿਆ, ਫੜ ਕੇ ਉਹਨੂੰ ਧਰਤੀ ਵਿੱਚ ਗੜ ਦਿੱਤਾ ਗਲ ਟੀਕਰ। ਆਪ ਗੋਇੰਦਵਾਲ ਚੋਰੀ ਕਰਨ ਵਾਸਤੇ ਆ ਗਏ, ਉਹਨੂੰ ਇਸ ਕਰਕੇ ਗੜ ਦਿੱਤਾ ਕਿ ਇਹ ਕਿਸੇ ਸਾਨੂੰ ਜ਼ਾਹਰ ਨਾ ਕਰ ਦੇਵੇ ਕਿ ਇਹ ਫਲਾਣਾ ਫਲਾਣਾ ਬੰਦਾ। ਆਖਿਰ ਜਦੋਂ ਉਹ ਗੋਇੰਦਵਾਲ ਆਏ ਤੇ ਗੁਰੂ ਕੇ ਸਿੱਖ ਕੋਈ ਸ਼ਬਾਨ ਕਰ ਰਿਹਾ ਸੀ, ਕੋਈ ਸ਼ਬਾਨ ਕਰਕੇ ਜਪਜੀ ਸਾਹਿਬ ਜੀ ਦਾ ਪਾਠ ਕਰ ਰਿਹਾ ਸੀ, ਸੋ ਕੋਈ ਜੰਗਲ ਮੈਦਾਨ ਜਾ ਰਿਹਾ ਸੀ। ਸੰਗਤ ਜੀ ਉਹਨਾਂ ਦਾ ਦਾਅ ਨਾ ਲੱਗਾ, ਚੋਰੀ ਕਰਨ ਦਾ ਦਾਅ ਨਾ ਲੱਗਾ। ਸਤਿਗੁਰਾਂ ਦਾ ਦਰਬਾਰ ਸੱਜ ਗਿਆ। ਆਖਿਰ ਉਹ ਚੋਰ ਗੁਰੂ ਦਰਬਾਰ ਵਿੱਚ ਆਏ ਤੇ ਜਦੋਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਉਹਨਾਂ ਨੇ ਬੇਨਤੀ ਕੀਤੀ, ਮਹਾਰਾਜ ਸਾਡੇ ਤੋਂ ਇੱਕ ਬਹੁਤ ਵੱਡੀ ਭੁੱਲ ਹੋ ਗਈ ਹੈ, ਅਸੀਂ ਰਾਮ ਤਾਂ ਤੁਹਾਡਾ ਇੱਕ ਸਿੱਖ ਜਿਹੜਾ ਨਾ ਉਹ ਗੱਲ ਤੱਕ ਮਿੱਟੀ ਵਿੱਚ ਦੱਬ ਆਏ ਹਾਂ। ਸਤਿਗੁਰੂ ਜੀ ਆਪ ਉੱਠੇ, ਉਹਨਾਂ ਦੇ ਨਾਲ ਗਏ, ਜਿੱਥੇ ਦੱਬਿਆ ਸੀ ਜਾ ਕੇ ਕੱਢਿਆ ਤੇ ਸਤਿਗੁਰੂ ਜੀ ਦੇ ਗੱਲ ਦੇ ਨਾਲ ਲਾ ਕੇ ਕਿਹਾ, ਨਹੀਂ ਗਿਆ ਨਾਮ ਦਾਨ ਸਿੱਖੀ ਹੈ ਤਾਂ ਬੜੀ ਮਹਿੰਗੀ ਸੀ ਪਰ ਤੂੰ ਸਸਤੇ ਪਿਆ ਖਰੀਦ ਲਈ, ਗੁਰਸੇਵਾ ਤੇ ਪਾਈਏ। ਪਰਮੇਸ਼ਰ ਦਾ ਨਾਮ ਗੁਰੂ ਦੀ ਸੇਵਾ ਤੋਂ ਪ੍ਰਾਪਤ ਹੁੰਦਾ। ਗੁਰਮੁਖ ਨਿਸਾਰਾ ਸੰਗਤ ਜੀ, ਜਿਹਨਾਂ ਦਾ ਮੁੱਖ ਗੁਰੂ ਵੱਲੋਂ ਹੈ ਇਹ ਸੰਸਾਰ ਤੇ ਤਰ ਜਾਂਦੇ ਹਨ। ਹਰ ਨਾਮ ਧਿਆਏ ਦੇ, ਜਿਹੜੇ ਗੁਰਸਿੱਖ ਹਰੀ ਪਰਮੇਸ਼ਰ ਦਾ ਨਾਮ ਧਿਆਉਂਦੇ ਹਨ ਇਹ ਜਨ ਪਰਵਾਨਾ। ਹਰੀ ਕਹਿੰਦੇ ਭਾਈ ਤੂੰ ਪ੍ਰਭੂ ਦੀ ਦਰਗਾਹ ਵਿੱਚ ਪਰਮਾਨੀਕ ਹਨ, ਤਿੰਨ ਵਿੱਟੋ ਨਾਨਕ ਵਾਰਿਆ। ਹਰੀ ਕਹਿੰਦੇ ਮੈਂ ਉਹਨਾਂ ਤੋਂ ਵਾਰ ਨੂੰ ਫੇਰ ਦੇ ਜਾਂਦਾ, ਸਦਾ ਸਦਾ ਕੁਰਬਾਨਾ, ਸਦਾ ਸਦਾ ਹਮੇਸ਼ਾ ਹਮੇਸ਼ਾ ਉਹਨਾਂ ਤੋਂ ਕੁਰਬਾਨ ਜਾਂਦਾ। ਸਾਰ ਤੇਰੀ ਉਸਤਤ ਹੈ ਹਰੀ ਜੀਓ, ਉਹ ਤੁਹਾਡੀ ਉਪਮਾ ਜੋ ਹਰ ਪ੍ਰਭ ਭਾਵੈ। ਇਹ ਹਰੀ ਪ੍ਰਭੂ ਜੀ ਜਿਹੜੇ ਤੁਹਾਨੂੰ ਭਾ ਜਾਵੇ ਚੰਗੀ ਲੱਗੇ। ਸੰਗਤ ਜੀ ਉਪਮਾ ਉਹੀ ਚੰਗੀ ਹੈ ਜਿਹੜੀ ਪਰਮਾਤਮਾ ਨੂੰ ਭਾਵੇ, ਤੇ ਪਰਮਾਤਮਾ ਨੂੰ ਉਪਮਾ ਪ੍ਰਭੂ ਦੇ ਪਾਉਂਦੀ ਹੈ, ਬੰਦਿਆਂ ਦੀ ਉਪਮਾ ਨਹੀਂ ਪਾਉਂਦੀ। ਅਸੀਂ ਕਈ ਵਾਰ ਬੰਦਿਆਂ ਦੀ ਉਪਮਾ ਕਰ ਲੜਾਈ ਪੈਂਦੇ ਵੀ ਫਲਾਣਾ ਬੜਾ ਚੰਗਾ ਹੈ, ਉਹਦੇ ਕੋਲ ਧਨ ਪਦਾਰਥ ਹੈ, ਉਤਰਾ ਹੈ। ਸਤਿਗੁਰੂ ਜੀ ਕਹਿੰਦੇ ਨੇ ਐਸੀ ਜਿਹੜੀ ਉਪਮਾ ਹੈ ਨਾ ਉਹ ਪ੍ਰਭੂ ਨੂੰ ਚੰਗੀ ਨਹੀਂ ਲੱਗਦੀ। ਜੋ ਗੁਰਮੁਖ ਪਿਆਰਾ ਸੇਵਦੇ, ਜਿਹੜੇ ਗੁਰਮੁਖ ਪਿਆਰੇ ਗੁਰੂ ਨੂੰ ਸੇਵਦੇ ਯਾਦ ਕਰਦੇ ਨੇ, ਹਰ ਫਲ ਪਾਵੇ, ਉਹਨਾਂ ਨੂੰ ਹਰੀ ਪ੍ਰਭੂ ਸੁਖ ਰੂਪੀ ਫਲ ਪ੍ਰਾਪਤ ਕਰਾਉਂਦਾ। ਜਿੰਨਾ ਹਰ ਸੇਤੀ ਪੁਰ ਹਰੀ, ਜਿੰਨਾ ਗੁਰਸਿੱਖਾਂ ਦੇ ਹਰੀ ਦਾਲ ਪ੍ਰੀਤ ਹੈ, ਜਿੰਨਾ ਜੀ ਪ੍ਰਭ ਨਾਲੇ। ਸੰਗਤ ਜੀ ਉਹਨਾਂ ਗੁਰਸਿੱਖਾਂ ਨੇ ਆਪਣੇ ਜੀਵ ਮਨ ਦੇ ਨਾਲ ਪ੍ਰਭੂ ਨੂੰ ਜੋੜਿਆ ਹੋਇਆ ਹੈ, ਆਪਣਾ ਮਨ ਉਹਨਾਂ ਨੇ ਪ੍ਰਭੂ ਨਾਲ ਜੋੜਿਆ ਹੋਇਆ, ਉਹਨਾਂ ਦਾ ਜੀ ਸਦਾ ਹੀ ਪ੍ਰਭੂ ਨਾਲ ਜੁੜਿਆ ਰਹਿੰਦਾ ਹੈ।
ਜਪ ਜਪ ਪਿਆਰਾ ਜੀਵ ਦੇ
ਗੁਰੂ ਕੇ ਸਿੱਖ, ਪਿਆਰੇ ਗੁਰੂ ਨੂੰ ਜਪ ਜਪ ਕੇ ਜੀਉਂਦੇ ਹਨ।
ਹਰਿ ਨਾਮ ਸੰਭਾਲੇ
ਅਤੇ ਹਰੀ ਵਾਹਿਗੁਰੂ ਦੇ ਨਾਮ ਨੂੰ ਚੇਤੇ ਕਰਦੇ ਹਨ।
ਜਿਨ ਗੁਰਮੁਖ ਪਿਆਰਾ ਸੇਵਿਆ,
ਜਿਨ੍ਹਾਂ ਗੁਰਮੁਖਾਂ ਨੇ ਸੰਗਤ ਦੇ ਪਿਆਰੇ ਵਾਹਿਗੁਰੂ ਨੂੰ ਜਾਣ ਕੀਤਾ,
ਤਿੰਨ ਕੋ ਘੁੰਮ ਜਾਇਆ।
ਵਾਹਿਗੁਰੂ ਜੀ ਕਹਿੰਦੇ ਮੈਂ ਉਹਨਾਂ ਤੋਂ ਸੋ ਵਾਰ ਨੇ ਫੇਰ ਦੇ ਜਾਂਦਾ।
ਆਪ ਛੁੱਟੇ ਪਰਿਵਾਰ ਸੋ,
ਵਾਹਿਗੁਰੂ ਜੀ ਕਹਿੰਦੇ ਨੇ ਉਹ ਗੁਰਸਿੱਖ ਆਪ ਪਰਿਵਾਰ ਦੇ ਸਹਿਤ ਛੁੱਟ ਗਏ।
ਸਭ ਜਗਤ ਛਡਾਇਆ,
ਅਤੇ ਉਹਨਾਂ ਗੁਰਸਿੱਖਾਂ ਨੇ ਸਾਰੇ ਜਗਤ ਦੇ ਵਿਕਾਰਾਂ ਤੋਂ ਮਾਇਆ ਦੇ ਮੋਹ ਤੋਂ ਸੰਗਤ ਜੀ ਛੁਡਾ ਲਿਆ। ਉਹ ਆਪ ਵੀ ਵਿਕਾਰਾਂ ਤੋਂ ਮਾਇਆ ਦੇ ਮੋਹ ਤੋਂ ਛੁੱਟ ਗਏ, ਪਰਿਵਾਰ ਵੀ ਛੁੱਟ ਗਿਆ, ਤੇ ਉਹਨਾਂ ਨੇ ਜਗਤ ਨੂੰ ਵੀ ਛੁਡਾ ਲਿਆ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ, ਬਲਿਹਾਰੀ ਤਿੰਨਾਂ ਗੁਰਸਿੱਖਾਂ ਆਪ ਤਰੇ ਤਾਰੇ ਅਨਸਰਿੱਠਾ। ਇਹਨਾਂ ਗੁਰਸਿੱਖਾਂ ਤੋਂ ਬਲਿਹਾਰ ਜਾਈਏ ਜਿਹੜੇ ਆਪ ਤਰੇ ਨੇ ਤੇ ਸ੍ਰਿਸ਼ਟੀ ਨੂੰ ਤਾਰ ਰਹੇ ਨੇ। ਸਤਿਗੁਰੂ ਜੀ ਕਹਿੰਦੇ ਨੇ ਉਹਨਾਂ ਨੇ ਪਿਆਰੇ ਨੂੰ ਜਪ ਜਪ ਕੇ ਔਰ ਵਾਹਿਗੁਰੂ ਨੂੰ ਯਾਦ ਕਰਕੇ ਆਪ ਪਰਿਵਾਰ ਸਹਿਤ ਛੁੱਟ ਗਏ ਅਤੇ ਸਾਰੇ ਜਗਤ ਨੂੰ ਵਿਕਾਰਾਂ ਤੋਂ ਛੁਡਾ ਲਿਆ।
ਗੁਰ ਪਿਆਰਾ ਹਰ ਸੇਵਿਆ,
ਪਿਆਰੇ ਗੁਰੂ ਨੇ ਹਰੀ ਦੀ ਭਗਤੀ ਕੀਤੀ।
ਗੁਰ ਧੰਨ ਗੁਰ ਧੰਨੋ,
ਗੁਰੂ ਮਨ ਕਰਕੇ ਧੰਨ ਹੈ, ਗੁਰੂ ਬਾਣੀ ਕਰਕੇ ਵੀ ਧੰਨ ਹੈ।
ਗੁਰ ਹਰਿ ਮਾਰਗ ਦੱਸਿਆ,
ਗੁਰੂ ਨੇ ਹਰੀ ਦਾ ਮਾਰਗ ਰਾਹ ਜਿਹੜਾ ਹੈ ਉਹ ਸਾਨੂੰ ਦੱਸਣਾ ਕੀਤਾ।
ਗੁਰ ਪੁੰਨ ਵੱਡ ਪੁੰਨੋ,
ਗੁਰੂ ਵੱਡਾ ਪੁੰਨ ਪਵਿੱਤਰ ਹੈ ਔਰ ਗੁਰੂ ਸਭ ਤੋਂ ਪਵਿੱਤਰ ਹੈ। ਸੰਗਤ ਜੀ ਗੁਰੂ ਪੁੰਨ ਰੂਪ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਗੁਰ ਪੁੰਨ ਵੱਡ ਪੁੰਨੋ, ਗੁਰੂ ਪਵਿੱਤਰਾਂ ਨਾਲੋਂ ਵੀ ਵੱਡੇ ਪਵਿੱਤਰ ਹਨ।
ਜੋ ਗੁਰਸਿੱਖ ਗੁਰ ਸੇਵਦੇ,
ਜਿਹੜੇ ਗੁਰਸਿੱਖ ਗੁਰੂ ਦੀ ਸੇਵਾ ਕਰਦੇ ਨੇ
ਪੁੰਨ ਪ੍ਰਾਣੀ,
ਹਜ਼ੂਰ ਕਹਿੰਦੇ ਉਹ ਪ੍ਰਾਣੀ ਵੀ ਪੁੰਨ ਪਵਿੱਤਰ ਹਨ।
ਜਨ ਨਾਨਕ ਤਿੰਨ ਕੋ ਵਾਰਿਆ,
ਹਜ਼ੂਰ ਕਹਿੰਦੇ ਮੈਂ ਉਹਨਾਂ ਤੋਂ ਸਦਕੇ ਜਾਂਦਾ।
ਸਦਾ ਸਦਾ ਕੁਰਬਾਨੀ,
ਹਮੇਸ਼ਾ ਉਹਨਾਂ ਤੋਂ ਕੁਰਬਾਨ ਜਾਂਦਾ।
ਗੁਰਮੁਖ ਸਖੀ ਸਹੇਲੀਆ,
ਕਹਿੰਦੇ ਪਾਤਸ਼ਾਹ ਜੀ ਕਹਿੰਦੇ ਗੁਰਸਿੱਖਾ ਰੂਪ ਗੁਰਮੁਖਾ ਰੂਪ ਸਖੀਆਂ ਸਹੇਲੀਆਂ
ਇਹ ਆਪ ਹਰ ਭਾਈਆ,
ਕਹਿੰਦੇ ਨੇ ਉਹ ਆਪ ਹਰੀ ਵਾਹਿਗੁਰੂ ਨੂੰ ਭਾ ਗਈਆਂ।
ਹਰ ਦਰਗਹ ਤਾਂ ਨਾਈਆ,
ਜਿਹੜੀਆਂ ਵਾਹਿਗੁਰੂ ਨੂੰ ਭਾ ਗਈਆਂ ਸੰਗਤ ਜੀ ਉਹ ਹਰੀ ਦੀ ਦਰਗਾਹ ਵਿੱਚ ਪਹਿਨਾਈਆਂ ਜਾਂਦੀਆਂ ਨੇ। ਉਹਨਾਂ ਨੂੰ ਦਰਗਾਹ ਅੰਦਰ ਸਤਿਕਾਰ ਦਾ ਇੱਜ਼ਤ ਦਾ ਸਿਰਪਾਓ ਪ੍ਰਾਪਤ ਹੁੰਦਾ ਹੈ। ਜਿਹਨਾਂ ਜਿਹੜੀਆਂ ਜੀਵ ਇਸਤਰੀਆਂ ਸਖੀਆਂ ਵਾਹਿਗੁਰੂ ਨੂੰ ਭਾ ਗਈਆਂ,
ਹਰ ਆਪ ਗੱਲ ਲਾਈਆ,
ਪਰਮੇਸ਼ਵਰ ਨੇ ਆਪ ਆਪਣੇ ਗੱਲ ਦੇ ਨਾਲ ਸਰੂਪ ਰੂਪੀ ਗੱਲ ਦੇ ਨਾਲ ਲਾ ਲਈਆਂ।
ਜੋ ਗੁਰਮੁਖ ਨਾਮ ਧਿਆਏ ਦੇ,
ਜਿਹੜੇ ਗੁਰਮੁਖ ਨਾਮ ਧਿਆਉਂਦੇ ਦੇ,
ਇਨ ਦਰਸਨ ਬੀਜਾ,
ਇਹ ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾ ਕਰੋ ਤੇ ਉਹਨਾਂ ਦੇ ਦਰਸ਼ਨ ਸਾਨੂੰ ਕਰਵਾਓ। ਜਿਹੜੇ ਤੁਹਾਡਾ ਨਾਮ ਜਪਦੇ ਨੇ ਸਿਮਰਨ ਭਜਨ ਕਰਦੇ ਨੇ, ਮਹਾਰਾਜ ਕਿਰਪਾ ਕਰਕੇ ਉਹਨਾਂ ਦੇ ਦਰਸ਼ਨ ਦੇ ਦਾਰ ਬਖਸ਼ਿਸ਼ ਕਰੋ। ਔਰ ਸਤਿਗੁਰੂ ਪਾਤਸ਼ਾਹ ਜੀ ਪਾਵਨ ਪੰਕਤੀ ਦੇ ਅੰਦਰ ਉਹਨਾਂ ਗੁਰਸਿੱਖਾਂ ਦੇ ਦਰਸ਼ਨ ਮੰਗਦੇ ਨੇ ਸੰਜੈ ਜੀ, ਜਿਹਨਾਂ ਨੂੰ ਵਾਹਿਗੁਰੂ ਦੇ ਦਰ ਤੋਂ ਸਤਿਕਾਰ ਪ੍ਰਾਪਤ ਹੋਇਆ ਹੈ ਤੇ ਜਿਹੜੇ ਵਾਹਿਗੁਰੂ ਦਾ ਲੱਗੇ ਪੈਰ ਜੁੜੇ ਰਹਿੰਦੇ ਨੇ। ਮਹਾਰਾਜ ਕਹਿੰਦੇ ਮਹਾਰਾਜ ਕਿਰਪਾ ਕਰੋ ਉਹਨਾਂ ਦੇ ਸਾਨੂੰ ਦਰਸ਼ਨ ਕਰਵਾਓ ਜੀ।
ਹਮ ਤਿਨ ਕੇ ਚਰਨ ਪਖਾਲ ਦੇ,
ਮਹਾਰਾਜ ਅਸੀਂ ਉਹਨਾਂ ਦੇ ਪਾਵਨ ਚਰਨ
ਧੋਈਏ, ਘੋਲ ਘੋਲ ਪੀਜਾ
ਅਤੇ ਉਹਨਾਂ ਦੇ ਚਰਨਾਂ ਦੀ ਜਿਹੜੀ ਧੂੜ ਹੈ ਨਾ ਉਹਨੂੰ ਘੋਲ ਘੋਲ ਕੇ ਪੀ ਲਈਏ। ਸਤਿਗੁਰੂ ਜੀ ਕਿਰਪਾ ਕਰੋ ਉਹਨਾਂ ਗੁਰਸਿੱਖ ਵਰਗੀ ਸਾਡੇ ਅੰਦਰ ਨਿਮਰਤਾ ਆ ਜਾਵੇ।
ਪਾਨ ਸੁਪਾਰੀ ਖਾਤੀ
ਇੱਥੇ ਮਨਮੁਖਾਂ ਦੀ ਦਸ਼ਾ ਜਿਹੜੀ ਹੈ ਨਾ ਇਹ ਵਰਣਨ ਕਰਦੇ ਨੇ। ਮਨਮੁਖ ਕੈਸੇ ਨੇ? ਪਾਨ ਸੁਪਾਰੀ ਖਾਤੀਆਂ। ਸੰਗਤ ਜੀ ਜਿਹੜੇ ਮਨੁੱਖ ਪਾਨ ਖਾਂਦੇ ਨੇ, ਪਾਨ ਚੱਬਦੇ ਨੇ, ਸੁਪਾਰੀਆਂ ਖਾਂਦੇ ਨੇ,
ਮੁੱਖ ਬੀੜੀਆਂ ਲਾਈਆਂ,
ਸਾਡੇ ਮੂੰਹ ਵਿੱਚ ਜਗਤ ਜੋਤ ਦੀਆਂ ਤੰਬਾਕੂ ਦੀਆਂ ਬੀੜੀਆਂ ਲਾਈਆਂ ਹੋਈਆਂ, ਅਥਵਾ ਪਾਨ ਸੁਪਾਰੀ ਖਾਂਦੀਆਂ ਜੀਵੇ ਸਤਰੀਆਂ, ਅਤੇ ਮੁੱਖ ਉੱਤੇ ਬਿੰਦੀਆਂ ਆਦਿਕ ਲਾਈਆਂ।
ਹਰ ਹਰ ਕਦੇ ਨਾ ਚੇਤੇ,
ਹਰੇ ਭਰੇ ਕਰਨ ਵਾਲੇ ਹਰੀ ਨੂੰ ਕਰੇ ਚੇਤੇ ਦੇ ਕੀਤਾ।
ਜਮ ਪਕੜ ਚਲਾਈਆ,
ਜਮਾ ਨੇ ਪਕੜ ਕਰਕੇ ਆਪਣੇ ਅੱਗੇ ਲਾ ਲਿਆ।
ਜਿਨ ਹਰ ਨਾਮਾ ਹਰ ਚੇਤਿਆ,
ਜਿਨ੍ਹਾਂ ਨੇ ਹਰੀ ਦੇ ਨਾਮ ਨੂੰ ਅਥਵਾ ਹਰੀ ਨੂੰ ਚੇਤੇ ਕੀਤਾ।
ਹਿਰਦੈ ਉਰ ਧਾਰੇ,
ਹਿਰਦੇ ਵਿੱਚ ਧਾਰਨ ਕੀਤਾ। ਉਰ ਨਾਮ ਵਿੱਚਦਾ ਹੈ, ਹਿਰਦੇ ਨਾਮ ਹਿਰਦੇ ਦਾ ਹੈ, ਜਿਹਨਾਂ ਨੇ ਹਿਰਦੇ ਵਿੱਚ ਧਾਰਨ ਕੀਤਾ।
ਇਨ ਜਮ ਨੇੜ ਨਾ ਆ ਗਈ,
ਜਿਹਨਾਂ ਨੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਧਾਰਨ ਕੀਤਾ। ਸੰਗਤ ਜੀ ਤਿੰਨ ਜਮ ਨੇੜ ਨਾ ਆਵੇ, ਜਮ ਦੂਤ ਉਹਨਾਂ ਦੇ ਨੇੜੇ ਨਹੀਂ ਜਾਂਦਾ। ਸਤਿਗੁਰੂ ਪਾਤਸ਼ਾਹ ਜੀ ਦੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਹੈ, ਧਰਮ ਰਾਏ ਜਮ ਕੰਕਰਾਂ ਨੂੰ ਆਗ ਛੱਡਿਆ। ਧਰਮ ਰਾਜੇ ਨੇ ਜਮ ਕੰਕਰਾਂ ਨੂੰ ਇਹ ਗੱਲ ਕਹੀ ਹੈ ਕਿ ਇਹ ਜਿਹੜਾ ਮਨਮੁਖ ਤਪਾ ਹੈ ਨਾ ਇਹਦੇ ਉੱਤੇ ਲੈ ਜਾਵੇ ਜਿੱਥੇ ਵੱਡੇ ਵੱਡੇ ਹਥਿਆਰੇ ਨੇ, ਪਰ ਦੂਜੇ ਪਾਸੇ ਧਰਮ ਰਾਜੇ ਨੇ ਜਮ ਕੰਕਰਾਂ ਨੂੰ ਇਹ ਵੀ ਗੱਲ ਕਹੀ ਹੈ। ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਅਨਾਹ ਅਨਾ ਤੂੰ ਅਨਾਹ ਛੁੱਟ ਹੈ ਬੋਲਟੜਾ ਜਾਈਏ ਦੂਤ। ਜਿੱਥੇ ਗੁਰੂ ਕੇ ਸਿੱਖ ਸਾਧੂ ਸੰਗਤ ਬੈਠ ਕਰਕੇ ਸਿਮਰਨ ਭਜਨ ਕਰਦੀ ਹੈ ਨਾ ਐ ਜਬ ਦੂਤ, ਉਹਨਾਂ ਦੇ ਨੇੜੇ ਨਾ ਜਾਇਓ। ਜੇ ਕਿਤੇ ਉਹਨਾਂ ਦੇ ਨੇੜੇ ਚਲੇ ਜਾਓ, ਨਾ ਮੈਂ ਨਾ ਤੁਸੀਂ ਨਾ ਇਹ ਆਪਣੀ ਜਨਪੁਰੀ ਛੁੱਟੇਗੀ। ਕਿਉਂ? ਧਰਮ ਰਾਜਾ ਵੀ ਵਾਹਿਗੁਰੂ ਦੇ ਹੁਕਮ ਵਿੱਚ ਹੈ, ਮਾਲਕ ਦੇ ਹੁਕਮ ਵਿੱਚ ਸੰਗਤ ਦੀ, ਧਰਮ ਰਾਜਾ ਵੀ ਉਹਦੇ ਗੁਣ ਗਾਉਂਦਾ। ਇਸ ਕਰਕੇ ਹਜ਼ੂਰ ਕਹਿੰਦੇ ਨੇ ਜਿਹਨਾਂ ਦੇ ਹਿਰਦੇ ਵਿੱਚ ਨਾਮ ਟਿਕ ਗਿਆ ਜਮ ਦੂਤ ਉਹਨਾਂ ਦੇ ਨੇੜੇ ਨਹੀਂ ਆਉਂਦੇ।
ਮੇਰੇ ਸਿੱਖ ਗੁਰ ਪਿਆਰੇ,
ਜਿਹੜੇ ਪਿਆਰੇ ਗੁਰੂ ਦੇ ਪਿਆਰੇ ਗੁਰਸਿੱਖ ਹਨ,
ਹਰਿ ਕਾ ਨਾਮ ਨਿਧਾਨ ਹੈ,
ਹਰੀ ਦਾ ਨਾਮ ਖਜ਼ਾਨਾ
ਹੈ, ਗੁਰਮੁਖ ਜਾਣੈ
ਪਰਦੇ ਹੀ ਵਿਰਲਾ ਗੁਰਮੁਖੀ ਨੂੰ ਜਾਣਦਾ ਹੈ,
ਨਾਨਕ ਜਿਨ ਸਤਿਗੁਰ ਭੇਟਿਆ।
ਹਰੇ ਕਹਿੰਦੇ ਨੇ ਜਿਨ੍ਹਾਂ ਦਾ ਸਤਿਗੁਰੂ ਨਾਲ ਮਿਲਾਪ ਹੋਇਆ।
ਰੰਗ ਰਲੀਆ ਮਾਣੈ,
ਸੰਗਤ ਜੀ ਇਹ ਰੰਗ ਰਲੀਆਂ ਮਾਣਦੇ ਨੇ, ਭਾਵ ਇਹ ਹਮੇਸ਼ਾ ਹੀ ਖੁਸ਼ੀਆਂ ਪ੍ਰਾਪਤ ਕਰਦੇ ਨੇ, ਜਿਨ੍ਹਾਂ ਤੇ ਗੁਰੂ ਨੇ ਬਲ ਚੁੱਜ ਕਰ ਦਿੱਤੀ। ਸੰਗਤ ਜੀ ਜਿਨ੍ਹਾਂ ਦਾ ਗੁਰੂ ਨਾਲ ਮਿਲਾਪ ਹੋ ਗਿਆ ਉਹ ਸਦਾ ਹੀ ਪ੍ਰਭੂ ਗੁਰੂ ਦੇ ਰੰਗ ਵਿੱਚ ਰੱਤੇ ਰਹਿੰਦੇ ਨੇ।
ਸਤਿਗੁਰ ਦਾਤਾ ਆਖੀਐ,
ਸੰਗਤ ਜੀ ਨਾਮ ਦਾ ਦਾਤਾ ਸਤਿਗੁਰੂ ਹੀ ਆਖਿਆ ਜਾਂਦਾ।
ਗਰੇ ਪਸਾਓ,
ਸਤਿਗੁਰੂ ਤ੍ਰਿਪਤ ਕਰਕੇ ਪਸਾਓ ਦਾ ਅਰਥ ਦਾਤ, ਨਾਮ ਦੀ ਦਾਤ ਦਿੰਦਾ।
ਗੁਰੂ ਵਿਟੋ ਸਭ ਵਾਰਿਆ,
ਵਾਹਿਗੁਰੂ ਤੋਂ ਸਦਾ ਹੀ ਵਾਰ ਨੇ ਫੇਰ ਮਿਲ ਜਾਂਦਾ।
ਜਿਨ ਦਿੱਤੜਾ ਨਾਓ,
ਉਹਨਾਂ ਨੇ ਕਿਰਪਾ ਕਰਕੇ ਮੈਨੂੰ ਆਪਣਾ ਨਾਮ ਦੇ ਦਿੱਤਾ, ਵਾਹਿਗੁਰੂ ਦਾ ਨਾਮ ਦੇ ਦਿੱਤਾ।
ਧੰਨ ਗੁਰੂ ਸਾਬਾਸ ਹੈ,
ਇਹ ਗੁਰੂ ਧੰਤਾ ਦੇ ਯੋਗ ਅਤੇ ਉਸ ਗੁਰੂ ਨੂੰ ਛਾਵਾ ਛੇ
ਹਰ ਦੇ ਸੁਨੇਹਾ,
ਜਿਹੜਾ ਹਰੀ ਦਾ ਸਾਨੂੰ ਉਪਦੇਸ਼ ਦਿੰਦਾ ਹੈ, ਜਿਹੜਾ ਹਰੀ ਦਾ ਸਾਨੂੰ ਸੁਨੇਹਾ ਦਿੰਦਾ।
ਵੇਖ ਵੇਖ ਗੁਰੂ ਵਿਗਸਿਆ,
ਤੇ ਪਾਤਸ਼ਾਹ ਜੀ ਕਹਿੰਦੇ ਮੈਂ ਗੁਰੂ ਨੂੰ ਵੇਖ ਵੇਖ ਕੇ ਪ੍ਰਸੰਨ ਹੁੰਦਾ।
ਗੁਰ ਸਤਿਗੁਰ ਦੇਹਾ,
ਸੋ ਗੁਰ ਵੱਡਾ ਗੁਰ ਪੂਜਨੀਕ ਪੂਜਨੀਕ ਸਤਿਗੁਰਾਂ ਦੇ ਪਾਵਨ ਦੇਹਾ ਸਰੀਰ ਨੂੰ ਵੇਖ ਵੇਖ ਕੇ ਪ੍ਰਸੰਨ ਹੁੰਦਾ।
ਗੁਰ ਰਸਨਾ ਅੰਮ੍ਰਿਤ ਬੋਲਦੀ,
ਸੱਚੇ ਪਾਤਸ਼ਾਹ ਵੀ ਕਹਿੰਦੇ ਗੁਰੂ ਦੀ ਰਸਨਾ, ਗੁਰੂ ਦੀ ਜ਼ਬਾਨ ਅੰਮ੍ਰਿਤਮਈ ਬਚਨ ਬੋਲਦੀ ਹੈ।
ਹਰ ਨਾਮ ਸੁਹਾਵੀ,
ਹਰੀ ਨਾਮ ਨਾਲ ਜੁੜ ਕਰਕੇ ਸ਼ੋਭਨੀਕ ਹੈ।
ਜਿਨ ਸੁਣ ਸਿੱਖਾ ਗੁਰ ਮੰਨਿਆ,
ਜਿਨ੍ਹਾਂ ਨੇ ਗੁਰੂ ਦੀ ਰਸਨਾ ਤੋਂ ਪਾਵਨ ਉਪਦੇਸ਼ ਸੁਣ ਕੇ ਮੰਨਣਾ ਕੀਤਾ,
ਇੰਨਾ ਭੁੱਖ ਸਭ ਜਾਵੀ,
ਪਾਤਸ਼ਾਹ ਵੀ ਕਹਿੰਦੇ ਉਹਨਾਂ ਦੀ ਸਾਰੀ ਭੁੱਖ ਤ੍ਰਿਸ਼ਨਾ ਚਲੇ ਜਾਂਦੀ ਹੈ। ਸੰਗਤ ਜੀ ਜਿਹੜੇ ਗੁਰੂ ਦਾ ਉਪਦੇਸ਼ ਸੁਣਦੇ ਨੇ ਫਿਰ ਮੰਨਦੇ ਨੇ। ਸਤਿਗੁਰੂ ਨਾਨਕ ਦੇਵ ਜੀ ਨੇ ਚਾਰ ਪੌੜੀਆਂ ਜਪਜੀ ਸਾਹਿਬ ਜੀ ਦੇ ਅੰਦਰ ਸੁਣਨ ਦੀਆਂ ਉਚਾਰਨ ਕੀਤੀਆਂ ਨੇ, ਸਰਵਣ ਕਰਨ ਦੀਆਂ, ਤੇ ਅਗਲੀਆਂ ਚਾਰ ਪੌੜੀਆਂ ਜਿਹੜੀਆਂ ਨੇ ਉਹ ਮੰਨਣ ਦੀਆਂ ਉਚਾਰਨ ਕੀਤੀਆਂ ਨੇ। ਪਹਿਲਾਂ ਸੁਣਨਾ, ਸੁਣ ਕੇ ਫਿਰ ਮੰਨਣਾ। ਤੇ ਸਤਿਗੁਰੂ ਵੀ ਕਹਿੰਦੇ ਜਿਨ੍ਹਾਂ ਗੁਰਸਿੱਖਾਂ ਨੇ ਗੁਰੂ ਦਾ ਉਪਦੇਸ਼ ਸੁਣਿਆ ਕੰਨਾਂ ਨਾਲ ਅਤੇ ਮਨ ਕਰਕੇ ਮੰਨਣਾ ਕੀਤਾ, ਉਹਨਾਂ ਦੀ ਸਾਰੀ ਭੁੱਖ ਉਹਨਾਂ ਦੀ ਸਾਰੀ ਤ੍ਰਿਸ਼ਨਾ ਚਲੇ ਜਾਂਦੀ ਹੈ।
ਹਰ ਕਾ ਮਾਰਗ ਆਖੀਐ,
ਸੱਚੇ ਪਾਤਸ਼ਾਹ ਵੀ ਕਹਿੰਦੇ ਹਰੀ ਦਾ ਵਾਹਿਗੁਰੂ ਦਾ ਮਾਰਗ ਆਖੀਦਾ ਹੈ, ਸੁਣੀਦਾ ਹੈ ਕਿ ਉਹਦੇ ਮਾਰਗ ਤੇ ਚੱਲੀਏ, ਉਹਦੇ ਮਾਰਗ ਤੇ ਤੁਰੀਏ। ਪਰ ਤੁਰੀਏ ਕਿਵੇਂ? ਸਤਿਗੁਰੂ ਪਾਤਸ਼ਾਹ ਜੀ ਇਸ ਪੰਕਤੀ ਵਿੱਚ ਦਰਸਾ ਰਹੇ ਨੇ, ਹਰ ਕਾ ਮਾਰਗ ਆਖੀਏ, ਹਰੀ ਦਾ ਨਾਮ ਰੂਪੀ ਮਾਰਗ ਆਖੀਦਾ।
ਕਿਤੇ ਬਿਬ ਜਾਈਏ,
ਹਜ਼ੂਰ ਕਹਿੰਦੇ ਦੱਸੋ ਕਿਹੜੇ ਤਰੀਕੇ ਨਾਲ ਉਸ ਮਾਰਗ ਤੇ ਤੁਰੀਏ।
ਹਰ ਹਰ ਤੇਰਾ ਨਾਮ ਹੈ,
ਸੱਚੇ ਪਾਤਸ਼ਾਹ ਵੀ ਕਹਿੰਦੇ ਭਾਈ ਹਰੇ ਭਰੇ ਕਰਨ ਵਾਲੇ ਹਰੀ ਦਾ ਨਾਮ ਹੀ ਉਹਦਾ ਮਾਰਗ ਹੈ।
ਹਰ ਘਰ ਚ ਲੈ ਜਾਈਏ,
ਅਤੇ ਪਰਲੋਕ ਰੂਪੀ ਮਾਰਗ ਤੇ ਜਦੋਂ ਜਾਣਾ ਨਾ, ਤੇ ਉਦੋਂ ਹਰੇ ਭਰੇ ਕਰਨ ਵਾਲੇ ਹਰੀ ਪਰਮੇਸ਼ਵਰ ਦੇ ਨਾਮ ਦਾ ਜਿਹੜਾ ਖਰਚ ਹੈ ਨਾ, ਇਹ ਨਾਲ ਲੈ ਕੇ ਜਾਈਏ। ਕਿਉਂਕਿ ਉੱਥੇ ਹੋਰ ਕੋਈ ਵਸਤੂ ਨਹੀਂ ਜਾ ਸਕਦੀ, ਕੇਵਲ ਪਰਮੇਸ਼ਵਰ ਦਾ ਨਾਮ ਹੀ ਜਾ ਸਕਦਾ ਸੰਗਤ ਜੀ। ਔਰ ਵਾਹਿਗੁਰੂ ਦੇ ਮਾਰਗ ਤੇ ਹਰੀ ਦਾ ਨਾਮ ਹੀ ਸਾਨੂੰ ਲਿਜਾ ਸਕਦਾ ਹੈ। ਹਰੀ ਦੇ ਨਾਮ ਨਾਲ ਜੁੜਿਆ ਇਸ ਸੰਗਤ ਜੀ ਅਸੀਂ ਉਸ ਮਾਰਗ ਤੇ ਚੱਲ ਸਕਦੇ ਹਾਂ। ਤੇ ਜਿਹੜੇ ਕਈ ਵਾਰ ਆਪਾਂ ਬਾਹਰ ਅੰਦਰ ਜਾਂਦੇ ਹਾਂ ਤੇ ਜਾਂਦੇ ਹਾਂ। ਇਕੁਅਲ ਚਾਰ ਪੈਸੇ ਹੋਣਗੇ, ਜਿੱਥੇ ਲੋੜ ਪਵੇਗੀ ਉੱਥੇ ਖਰਚ ਲਵਾਂਗੇ। ਸਤਿਗੁਰੂ ਜੀ ਕਹਿੰਦੇ ਨੇ ਇਸੇ ਤਰ੍ਹਾਂ ਜਦੋਂ ਅਸੀਂ ਮਾਤਲੋਕ ਤੋਂ ਜਾਣਾ ਨਾ ਭਾਈ, ਉਦੋਂ ਵੀ ਸਾਨੂੰ ਖਰਚਾ ਚਾਹੀਦਾ। ਹੁਣ ਕਈ ਵਾਰ ਅਸੀਂ ਮਨਮਤ ਵੀ ਕਰਦੇ ਹਾਂ, ਸੰਜੇ ਵੀ ਪੁਰਾਣੀ ਚੜ੍ਹਾਈ ਕਰ ਜਾਵੇ ਤੇ ਕਈ ਵਾਰ ਜਦੋਂ ਉਹਦਾ ਸੰਸਕਾਰ ਕਰਦੇ ਹਾਂ ਨਾ ਤੇ ਸੰਸਕਾਰ ਤੋਂ ਉਪਰੰਤ ਜਦੋਂ ਉਹਦਾ ਅੰਗੀਠਾ ਇਕੱਠਾ ਕੀਤਾ ਜਾਂਦਾ ਤੇ ਉਹਦੇ ਅੰਗੀਠੇ ਵਿੱਚ ਨਾ ਪੈਸੇ ਪਾਏ ਜਾਂਦੇ ਨੇ, ਇਹ ਇਹਦਾ ਖਰਚਾ ਹੈ। ਪਰ ਜਿਹੜਾ ਸਰੀਰ ਸੀ ਉਹ ਤਾਂ ਸੜ ਕੇ ਸਵਾਹ ਹੋ ਗਿਆ, ਔਰ ਉਹ ਸਵਾਹ ਦੇ ਵਿੱਚ ਪੈਸੇ ਪਾਉਣੇ, ਸੰਗਤ ਜੀ ਇਹ ਕਿਹੜੀ ਵਿਚਾਰ ਚੰਗੀ ਹੈ? ਇਹ ਖਰਚਾ ਉਹਦੇ ਨਾਲ ਥੋੜ੍ਹਾ ਜਿਹਾ ਨਾ, ਉਹ ਤੇ ਆਪਾਂ ਸਵਾਹ ਦੇ ਉੱਤਰ ਲਾ ਦਿੱਤਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਦੋਂ ਪਰਲੋਕ ਨੂੰ ਜਾਣਾ ਹੈ ਉਦੋਂ ਹਰੀ ਦਾ ਨਾਮ ਰੂਪੀ ਖਰਚਾ ਲੈ ਕੇ ਜਾਣਾ। ਔਰ ਕਈ ਜਦੋਂ ਉਹ ਪ੍ਰਾਣੀ ਦੇ ਅੰਗੀਠਾ ਪ੍ਰਵਾਹ ਕਰਨ ਵਾਸਤੇ ਜਾਂਦੇ ਨੇ ਉਦੋਂ ਪੈਸੇ ਦੇਈ ਜਾਂਦੇ ਨੇ ਵੀ ਸਾਡੇ ਵੱਲੋਂ ਵੀ ਖਰਚਾ ਲੈ ਲਾ, ਸਾਡੇ ਵੱਲੋਂ ਵੀ ਖਰਚਾ ਲੈ ਲਾ। ਸੰਗਤ ਜੀ ਗੁਰੂ ਸਾਹਿਬ ਜੀ ਕਹਿੰਦੇ ਨੇ ਖਰਚਾ ਜਿਹੜਾ ਨਾ ਇਹ ਪ੍ਰਾਣੀ ਤੂੰ ਆਪਣੇ ਜੀਉਂਦਿਆਂ ਜੀਉਂਦਿਆਂ ਪੱਲੇ ਬੰਨਣਾ ਕਰ, ਮਰਿਆ ਤੋਂ ਬਾਅਦ ਕਿਸੇ ਨੇ ਤੈਨੂੰ ਖਰਚਾ ਨਹੀਂ ਬਚਾਉਣਾ। ਜਾਣ ਤੋਂ ਬਾਅਦ ਕੌਣ ਤੈਨੂੰ ਖਰਚਾ ਪਹੁੰਚਾਵੇਗਾ? ਸਤਿਗੁਰੂ ਜੀ ਕਹਿੰਦੇ ਨੇ ਹਰ ਖਰਚ ਲੈ ਜਾਈਏ, ਹਰੀ ਵਾਹਿਗੁਰੂ ਦੇ ਨਾਮ ਦਾ ਜਿਹੜਾ ਖਰਚ ਹੈ ਨਾ ਇਹ ਧੰਨ ਨਾਲ ਲੈ ਕੇ ਜਾਈਏ ਤਾਂ ਗੱਲ ਬਣਨੀ ਹੈ। ਤੇ ਜੇ ਆਪਾਂ ਗੁਰਵੱਤੇ ਹਰ ਨਾਮ ਨਾ ਬੀਜੇ, ਅੱਗੇ ਭੁੱਖਾ ਕਿਆ ਖਾਏ। ਸੰਗਤ ਜੀ ਉਹਦੇ ਤੇ ਮਾਤ ਲੋਕ ਵਿੱਚ ਨਾਮ ਨਾ ਜਪਿਆ, ਸਿਮਰਨ ਭਜਨ ਨਾ ਕੀਤਾ ਤੇ ਜਦੋਂ ਪਰਲੋਕ ਦੇ ਰਸਤੇ ਤੇ ਭੁੱਖ ਲੱਗੇਗੀ ਫਿਰ ਕੀ ਖਾਵੇਗਾ? ਹੁਣ ਇੱਕ ਬੰਦਾ ਜਿਹੜੇ ਬਾਹਰ ਜਾਵੇਗਾ ਨਾ ਸਫ਼ਰ ਤੇ ਜੇ ਖਾਲੀ ਹੱਥੀ ਜਾਂਦਾ ਹੈ, ਨਾ ਉਹਦੇ ਕੋਲ ਪੈਸੇ ਜਾਂ ਨਾ ATM ਹੈ, ਜੇ ਉਹਨੂੰ ਭੁੱਖ ਲੱਗ ਜਾਵੇ ਤੇ ਫਿਰ ਉਹ ਕੀ ਕਰੇਗਾ? ਸਤਿਗੁਰੂ ਪਾਤਸ਼ਾਹ ਵੀ ਕਹਿੰਦੇ ਨੇ ਇਹ ਜਿਹੜੇ ਮਾਤ ਲੋਕ ਨੂੰ ਤੈਨੂੰ ਸਰੀਰ ਮਿਲਿਆ ਨਾ ਭਾਈ, ਹੁਣ ਇਹ ਵੱਤਰ ਹੈ, ਨਾਮ ਜਪਣ ਦਾ ਸਮਾਂ ਹੈ। ਨਾਮ ਜਪ, ਸਿਮਰਨ ਭਜਨ ਕਰ, ਜਦੋਂ ਤੂੰ ਪਰਲੋਕ ਨੂੰ ਜਾਵੇਗਾ ਨਾ ਇਹ ਖਰਚਾ ਜਿਹੜਾ ਤੇਰੇ ਨਾਲ ਜਾਵੇਗਾ। ਜਦੋਂ ਤੈਨੂੰ ਭੁੱਖ ਲੱਗੇਗੀ, ਭੁੱਖ ਸਤਾਵੇਗੀ ਨਾ ਤੇ ਇਹ ਨਾਮ ਤੈਨੂੰ ਤ੍ਰਿਪਤੀ ਬਖਸ਼ੇਗਾ। ਹਰ ਖਰਚ ਲੈ ਜਾਈਏ, ਹਰੀ ਦੇ ਨਾਮ ਦਾ ਭਾਈ ਖਰਚ ਜਿਹੜਾ ਨਾ ਉਹ ਪੱਲੇ ਬੰਨ ਕੇ ਲੈ ਜਾਈਏ। ਜਿਨ ਗੁਰਮੁਖ ਹਰ ਆਰਾਧਿਆ, ਹਰੀਰ ਕਹਿੰਦੇ ਜਿਨ੍ਹਾਂ ਗੁਰਮੁਖਾਂ ਨੇ ਹਰੀ ਨੂੰ ਚੇਤੇ ਕੀਤਾ, ਇਹ ਸਾਹ ਵੱਡ ਦਾਣੇ। ਸੱਚੇ ਪਾਤਸ਼ਾਹ ਵੀ ਕਹਿੰਦੇ ਉਹ ਵੱਡੇ ਸ਼ਾਹੂਕਾਰ ਨੇ, ਉਹ ਵੱਡੇ ਦਨਾਹ ਹਨ, ਉਹ ਵੱਡੇ ਸਿਆਣੇ ਹਨ। ਸਤਿਗੁਰ ਕਉ ਸਦਵਾਰਿਆ, ਸਤਿਗੁਰੂ ਜੀ ਕਹਿੰਦੇ ਮੈਂ ਸਤਿਗੁਰੂ ਤੋਂ ਸਦਾ ਹੀ ਵਾਰ ਨੇ ਫੇਰ ਮੈਂ ਜਾਂਦਾ। ਗੁਰੂ ਬਚਨ ਸਮਾਣੇ, ਸੰਗਤ ਜੀ ਗੁਰੂ ਦੇ ਬਚਨ ਜਿਨ੍ਹਾਂ ਗੁਰਸਿੱਖਾਂ ਦੇ ਹਿਰਦੇ ਵਿੱਚ ਸਮਾਨ। ਠਾਕੁਰ ਤੂੰ ਸਾਹਿਬ, ਇਹ ਮਾਲਕ ਤੂੰ ਠਾਕੁਰ ਹੈ, ਤੂੰ ਮਾਲਕ ਹੈ। ਠਾਕੁਰ ਦਾ ਅਰਥ ਵੀ ਮਾਲਕ ਹੀ ਹੁੰਦਾ ਸੰਗਤ ਜੀ। ਔਰ ਕਈ ਲੋਕ ਮੂਰਤੀਆਂ ਨੂੰ ਵੀ ਠਾਕੁਰ ਕਹਿ ਦਿੰਦੇ ਨੇ, ਪਰ ਸੱਚੇ ਪਾਤਸ਼ਾਹ ਜੀ ਨੇ ਇੱਥੇ ਮਾਲਕ ਵਾਹਿਗੁਰੂ ਨੂੰ ਠਾਕੁਰ ਕਿਹਾ ਹੈ। ਇਹ ਮਾਲਕ ਜੀ ਤੁਸੀਂ ਠਾਕੁਰ ਹੋ, ਤੁਸੀਂ ਮੇਰੇ ਮਾਲਕ
ਹੈ, ਮੇਰਾ ਮੇਰਾ
ਅਦੇ ਇਹ ਸਾਡਾ ਪਾਤਸ਼ਾਹ
ਤੇ ਭਾਗ ਹੈ ਤੇਰੀ ਬੰਦਗੀ।
ਵਾਹਿਗੁਰੂ ਜੀ ਜੇ ਤੇਰੀ ਭਾਜ ਆਵੇ ਚੰਗਾ ਲੱਗੇ ਤਾਂ ਇਹ ਜੀਵ ਤੇਰੀ ਬੰਦਗੀ ਕਰਦਾ।
ਗੁਣੀ ਗਹੀਰਾ
ਇਹ ਮਾਲਕ ਤੋਂ ਗੁਣਾਂ ਦਾ ਜੋ ਹੀਰਾ ਸਮੁੰਦਰ ਹੈ, ਇਹ ਵਾਹਿਗੁਰੂ ਜੀ ਤੁਸੀਂ ਗੁਣਾਂ ਦੇ ਸਮੁੰਦਰ ਹੋ। ਜਿਵੇਂ ਸਮੁੰਦਰ ਦਾ ਅੰਤ ਨਹੀਂ ਪਾਇਆ ਜਾਂਦਾ, ਇਸੇ ਤਰ੍ਹਾਂ ਤੁਹਾਡੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ।
ਆਪੇ ਹਰ ਇੱਕ ਰੰਗ ਹੈ,
ਸੱਚੇ ਪਾਤਸ਼ਾਹ ਵੀ ਕਹਿੰਦੇ ਨੇ ਵੀ ਭਾਈ ਹਰੀ ਪਰਮਾਤਮਾ ਨਿਰਗੁਣ ਸਰੂਪ ਵਿੱਚ ਹੋਣ ਕਰਕੇ ਇੱਕ ਰੰਗ ਹੈ। ਜਦੋਂ ਨਿਰਗੁਣ ਸਰੂਪ ਵਿੱਚ ਹੁੰਦਾ ਨਾ, ਉਦੋਂ ਉਹ ਕੇਵਲ ਇੱਕ ਹੈ। ਤੇ ਸਤਿਗੁਰੂ ਵੀ ਕਹਿੰਦੇ ਨੇ ਵੀ ਨਾ ਉਹਦਾ ਕੋਈ ਨੇਤਰ ਹੁੰਦਾ ਹੈ, ਨਾ ਉਹਦੇ ਕੋਈ ਕੰਨ ਹੁੰਦੇ ਨੇ, ਨਾ ਉਹਦਾ ਕੋਈ ਮੁੱਖ ਹੈ, ਨਾ ਹੱਥ ਨੇ। ਪਰ ਜਦੋਂ ਉਹ ਇੱਕ ਤੋਂ ਅਨੇਕ ਹੋਣ ਦਾ ਪੁਰਨਾ ਕਰਦਾ ਹੈ ਨਾ, ਫਿਰ ਉਹ ਸਰਗੁਣ ਸਰੂਪ ਵਿੱਚ ਆਉਂਦਾ ਹੈ। ਜਦੋਂ ਸਰਗੁਣ ਸਰੂਪ ਵਿੱਚ ਆਉਂਦਾ ਹੈ ਨਾ ਜੀ, ਸਤਿਗੁਰੂ ਜੀ ਅੱਧੀ ਪੰਕਤੀ ਅਗਲੀ ਵਿੱਚ ਦਰਸਾਉਂਦੇ ਨੇ
ਆਪੇ ਬਹੁ ਰੰਗੀ,
ਫਿਰ ਉਹ ਬਹੁਤ ਪਸਾਰੇ ਵਾਲਾ ਬਣ ਜਾਂਦਾ ਹੈ, ਜਿਹਦੇ ਬਾਰੇ ਅਸੀਂ ਉਸਨੇ ਕਿਹਾ ਸਹਿਸ ਤਲ ਨੈਣ ਮਨ ਮੈਂ ਹੈ ਤੂੰ ਇੱਕ। ਉਹਦੇ ਹਜ਼ਾਰਾਂ ਹੀ ਨੇਤਰ, ਹਜ਼ਾਰਾਂ ਹੀ ਕੰਨ, ਹਜ਼ਾਰਾਂ ਹੀ ਪੈਰ ਸੰਗਤ ਪੂਰੇ ਸਰਗੁਣ ਸਰੂਪ ਵਿੱਚ ਹੈ। ਫਿਰ ਉਹ ਇੱਕ ਦੀ ਗਿਣਤੀ ਵਿੱਚ ਨਹੀਂ, ਅਨੇਕਤਾ ਦੀ ਗਿਣਤੀ ਵਿੱਚ ਹੈ। ਪਰ ਜਦੋਂ ਉਹ ਫਿਰਨਾ ਕਰਦਾ ਹੈ ਕਿ ਮੈਂ ਅਨੇਕਤਾ ਤੋਂ ਇੱਕ ਵਿੱਚ ਆਉਣਾ ਹੈ, ਤੇ ਫਿਰ ਸਭ ਕੁਝ ਲਾਇਆ ਹੋ ਜਾਂਦਾ ਹੈ ਤੇ ਉਹ ਫਿਰ ਇੱਕ ਰਹਿ ਜਾਂਦਾ ਹੈ ਨਿਰਗੁਣ ਸਰੂਪ ਵਿੱਚ। ਸਤਿਗੁਰੂ ਕਲਗੀਧਰ ਪਾਤਸ਼ਾਹ ਵੀ ਕਹਿੰਦੇ ਨੇ ਅਨੇਕ ਹੈ ਫਿਰ ਏਕ ਹੈ। ਪਹਿਲਾਂ ਇੱਕ ਸੀ, ਇੱਕ ਤੋਂ ਅਨੇਕਾਂ ਰੂਪ ਹੋਇਆ, ਤੇ ਸੰਗਿਆ ਜੀ ਫਿਰ ਅਨੇਕਾਂ ਤੋਂ ਇੱਕ ਰੂਪ ਹੋ ਗਿਆ। ਆਪ ਹੀ ਨਿਰਗੁਣ ਸਰੂਪ ਵਿੱਚ ਇੱਕ ਰੰਗੀ ਹੈ ਤੇ ਆਪ ਹੀ ਸਰਗੁਣ ਸਰੂਪ ਵਿੱਚ ਬਹੁ ਰੰਗੀ ਹੈ।
ਜੋ ਤਿਸ ਭਾਵੈ ਨਾਨਕ,
ਹਜ਼ੂਰ ਕਹਿੰਦੇ ਨੇ ਹੇ ਵਾਹਿਗੁਰੂ, ਹੇ ਪ੍ਰਮਾਤਮਾ ਜੀ, ਜੋ ਆਪ ਜੀ ਨੂੰ ਭਾਵੇ ਚੰਗਾ ਲੱਗੇ ਉਹ ਹੀ ਚੰਗਾ ਹੈ।
ਸਾਈ ਗੱਲ ਚੰਗੀ,
ਉਹੀ ਗੱਲ ਚੰਗੀ ਹੈ ਜਿਹੜੀ ਆਪ ਜੀ ਨੂੰ ਭਾ ਜਾਵੇ। ਗੱਲਾਂ ਭਾਵੇਂ ਆਪਾਂ ਰੋਜ਼ ਬੜੀਆਂ ਕਰਦੇ ਹਾਂ, ਪਰ ਸੰਗਤ ਜੀ ਗੱਲ ਅਸਲ ਦੇ ਵਿੱਚ ਉਹ ਚੰਗੀ ਹੈ ਜਿਹੜੀ ਵਾਹਿਗੁਰੂ ਨੂੰ ਭਾ ਜਾਵੇ, ਤੇ ਭਾਵੇਗੀ ਉਹ ਜਿਹੜੀ ਆਪਾਂ ਵਾਹਿਗੁਰੂ ਦੇ ਪੱਖ ਦੀ ਕਰਾਂਗੇ, ਸਿਮਰਨ ਭਜਨ ਦੀ ਕਰਾਂਗੇ, ਗੁਰੂ ਦੇ ਪਾਰੇ ਪਕਾਰਾਂ ਦੀ ਕਰਾਂਗੇ, ਫਿਰ ਉਹ ਗੱਲ ਜਿਹੜੀ ਹੈ ਨਾ ਉਹ ਵਾਹਿਗੁਰੂ ਨੂੰ ਭਾ ਜਾਵੇਗੀ, ਚੰਗੀ ਲੱਗੇਗੀ। ਇਹ ਸਤਿਗੁਰਾਂ ਨੇ ਅੱਜ ਦੇ ਪਾਵਨ ਸ੍ਰੀ ਮੁੱਖ ਪਿਆਤ ਵਿੱਚ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਗੁਰੂ ਕਿਰਪਾ ਕਰੇ ਆਪਾਂ ਵੀ ਆਵਾਜ਼ ਦਿਆ ਕਰੀਏ, ਆਏ ਮਿਲ ਗੁਰਸਿੱਖ, ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ। ਐ ਗੁਰਸਿੱਖ ਤੁਸੀਂ ਸਾਨੂੰ ਆ ਕੇ ਮਿਲੋ, ਤੇ ਮਿਲ ਕੇ ਕੀ ਕਰਨਾ ਹੈ? ਵਾਹਿਗੁਰੂ ਦੀ ਸਿਫਤ ਕਰਨੀ ਹੈ, ਗੱਲਾਂ ਬਾਤਾਂ ਨਹੀਂ ਕਰਨੀਆਂ, ਤਾਸ਼ ਨਹੀਂ ਖੇਡਣੀ, ਸ਼ਰਾਬਾਂ ਨਹੀਂ ਪੀਣੀਆਂ, ਮਿਲ ਕਰਕੇ ਵਾਹਿਗੁਰੂ ਦੀ ਸਿਫਤ ਕਰਨੀ ਹੈ। ਸਿਫਤ ਕਰਨ ਵਾਸਤੇ ਆਪਾਂ ਗੁਰਸਿੱਖਾਂ ਨੂੰ ਆਵਾਜ਼ ਦੇਣੀ ਹੈ, ਆਏ ਮਿਲ ਗੁਰਸਿੱਖ, ਆਏ ਮਿਲ ਤੂੰ ਮੇਰੇ ਗੁਰੂ ਤੇ ਪਿਆਰੇ। ਸਤਿਗੁਰੂ ਰਹਿਮਤ ਕਰਨ, ਇਹ ਪਾਵਨ ਉਪਦੇਸ਼ ਸਾਡੇ ਅੰਦਰ ਵਿੱਚ ਵਸ ਜਾਵੇ। ਸਤਿਗੁਰੂ ਜੀ ਦਾ ਉਟਾਨ ਕੋਟ ਸ਼ੁਕਰ, ਆਪ ਸਮੁੱਚੀਆਂ ਸੰਗਤਾਂ ਦਾ ਧੰਨਵਾਦ, ਭਾਈ ਗੁਰਸੇਵਕ ਸਿੰਘ ਜੀ ਜਿਨ੍ਹਾਂ ਨੇ ਕਥਾ ਦਾ ਪਾਠ ਨਾਲ ਕਰਵਾਇਆ ਉਹਨਾਂ ਦਾ ਵੀ ਧੰਨਵਾਦ ਹੈ ਜੀ।
ਆਪੇ ਹਰ ਇੱਕ ਰੰਗ ਹੈ ਆਪੇ ਬਾਰ